ਜੇ ਸਮਝ ਨਾਲ ਹੀ ਸਾਰਾ ਕੁਝ ਹੋਣਾ ਹੁੰਦਾ ਤੇ ਫਿਰ ਲੋਕਾਂ ਦੇ ਸਮਝਾਉਣ ਨਾਲ ਉਸਦਾ ਹਿਰਦਾ ਦੁਖੀ ਹੋਣੋਂ ਹਟ ਕੇ ਆਉਣਾ ਗਿਆ, ਕਿਉਂਕਿ ਉਸ ਨੂੰ ਸਮਝਾਇਆ ਤੇ ਅਨੇਕਾਂ ਲੋਕਾਂ ਨੇ ਸੀ। ਕਦੇ ਅੰਦਰੋਂ ਸੁਰਤੀ ਜ਼ਰਾ ਚੜ੍ਹਦੀ ਕਲਾ ਵਿੱਚ ਹੁੰਦੀ ਤੇ ਨੁਕਸਾਨ ਹੋ ਜਾਂਦਾ ਤੇ ਫਿਰ ਉਸ ਨੁਕਸਾਨ ਦਾ ਤੇ ਰੱਤੀ ਭਰ ਵੀ ਦੁੱਖ ਨਹੀਂ ਹੁੰਦਾ। ਉਸ ਵੇਲੇ ਨੁਕਸਾਨ ਦੀ ਸੋਝੀ ਤੇ ਹੁੰਦੀ ਪਰ ਨੁਕਸਾਨ ਹੋਣ ਦਾ ਦੁੱਖ ਕਿਉਂ ਨਹੀਂ ਹੁੰਦਾ? ਭਾਵ ਇਹ ਕਿ ਸਾਡਾ ਅੰਦਰਲਾ ਨਿਰੀ ਸਮਝ ਹੀ ਨਹੀਂ ਬਲਕਿ ਕੁਝ ਹੋਰ ਵੀ ਹੈ ਤੇ ਇਹ ਜਿਹੜੀ ਸੋਝੀ ਹੈ ਨਾ ਇਹ ਅੰਦਰਲੇ ਦਾ ਇੱਕ ਹਿੱਸਾ ਹੈ। ਵੈਸੇ ਇਹ ਸਾਰਾ ਕੁਝ ਲੱਭ ਲੈਣਾ ਦੁਨਿਆਵੀ ਤਰੀਕਿਆਂ ਨਾਲ ਹੈ ਜ਼ਰਾ ਔਖੀ ਗੱਲ। ਹਾਂ, ਇਸ ਦੇ ਅਲੱਭ ਹਿੱਸੇ ਵਿੱਚ ਜਿੱਥੇ ਸੰਸਕਾਰ ਵਸਦੇ ਨੇ ਜਦੋਂ ਪਰਮੇਸ਼ਰ ਦੇ ਪਿਆਰ ਦਾ ਰਸ ਭਰਦਾ ਤਾਂ ਫਿਰ ਮਨ ਉੱਚਾ ਹੋ ਜਾਂਦਾ ਹੈ। ਉਦੋਂ ਹੀ ਅੰਦਰ ਪ੍ਰਭੂ ਦਾ ਵਿਸ਼ਵਾਸ ਜਾਗਦਾ ਹੈ, ਨਹੀਂ ਤਾਂ ਅਕਲਾਂ ਵਾਲੇ ਤੇ ਦਿਮਾਗਾਂ ਵਾਲੇ ਤੇ ਫੋਕੀਆਂ ਲੜਾਈਆਂ ਲੜਦੇ ਨੇ। ਗੁੱਸੇ ਨਾ ਹੋਇਆ ਜੇ, ਮੈਨੂੰ ਜਾਂਚ ਨਹੀਂ ਆਉਂਦੀ ਕਿ ਤੁਹਾਨੂੰ ਮੈਂ ਉਸ ਸੁੱਖ ਦਾ ਵੇਰਵਾ ਦੱਸਾਂ ਜਿਹੜਾ ਮੈਨੂੰ ਮਿਲਿਆ ਹੈ। ਹਾਂ, ਮੈਨੂੰ ਮਿਲਿਆ ਸਤਸੰਗ ਵਿੱਚ। ਸਤਸੰਗ ਵਿੱਚ ਮਿਲੇ ਹੋਏ ਆਨੰਦ ਦਾ ਵਿਆਖਿਆਨ ਤੇ ਪੰਡਿਤ ਕਰਦੇ ਨੇ ਪਰ ਉਸ ਨੂੰ ਮਾਣਦੇ ਨਹੀਂ। ਇਹ ਵਾਲੀ ਗੱਲ ਤੇ ਐਂ ਕਹੀ ਜਾ ਸਕਦੀ ਜਿਵੇਂ ਵੈਦ ਦੁੱਧ ਦੇ ਗੁਣ ਜਾਣਦਾ ਤੇ ਦੱਸਦਾ ਪਰ ਬੱਚਾ ਦੁੱਧ ਪੀਂਦਾ ਤੇ ਰਸ ਮਾਣਦਾ। ਵੈਦ ਦੁੱਧ ਨੂੰ ਜਾਣਦਾ ਤੇ ਬੱਚਾ ਉਸਦੇ ਰਸ ਨੂੰ ਮਾਣਦਾ ਤੇ ਪ੍ਰਤੀਤ ਕਰਦਾ। ਵਕੀਲ ਹੋਰੀ ਆਖਣ ਲੱਗੇ, ਮੈਨੂੰ ਜ਼ਰਾ ਹੋਰ ਵਿਸਥਾਰ ਨਾਲ ਸਮਝਾਓ ਕਿ ਸਮਝ ਲੈਣ ਤੇ ਮਹਿਸੂਸ ਕਰ ਲੈਣ ਵਿੱਚ ਕੀ ਫਰਕ ਹੈ। ਬਾਬੇ ਨੇ ਆਖਿਆ, ਜਿਵੇਂ ਕੋਈ ਸੋਨੇ ਨੂੰ ਜਾਣ ਤੇ ਲੈਂਦਾ ਬਈ ਪੀਲਾ ਹੁੰਦਾ, ਭਾਰਾ ਹੁੰਦਾ ਤੇ ਮਹਿੰਗਾ ਹੁੰਦਾ, ਪਰ ਕਿਸੇ ਨੂੰ ਮੋਹਰਾਂ ਮਿਲ ਗਈਆਂ ਜਾਂ ਸੋਨਾ ਮਿਲ ਗਿਆ, ਜਿਵੇਂ ਕਿਸੇ ਬੰਦੇ ਨੇ ਲੂਣ ਦੇ ਗੁਣ ਜਾਣ ਲਏ ਤੇ ਕਿਸੇ ਨੇ ਲੂਣ ਚੱਖ ਲਿਆ। ਵਕੀਲ ਉਹਨੀ ਸੋਚੀ ਪੈ ਗਏ, ਉਸ ਦੀਆਂ ਦਲੀਲਾਂ ਮੁੱਕਦੀਆਂ ਜਾਪਦੀਆਂ ਸਨ, ਨਾਲੇ ਬਾਬੇ ਦਾ ਕੁਝ ਕੋਰਾਪਣ ਵੀ ਉਹ ਸਮਝਦਾ ਸੀ, ਪਰ ਬਾਬੇ ਦਾ ਕੋਰਾਪਣ ਸਗੋਂ ਉਸਨੂੰ ਵੱਧ ਸੋਚਾਂ ਦੇ ਰਿਹਾ ਸੀ ਤੇ ਇਹ ਸੋਚਾਂ ਇਸ ਕਿਸਮ ਦੀਆਂ ਸਨ ਜਿਵੇਂ ਕੋਈ ਝਗੜੇ ਲਈ ਉੱਤਰ ਘੜਨ ਦਾ ਯਤਨ ਨਹੀਂ ਕਰਦਾ ਪਰ ਆਪਣੇ ਅੰਦਰ ਜੋ ਕੁਦਰਤ ਵੱਲੋਂ ਕਦੇ ਨਾ ਕਦੇ ਆਪਣੀ ਜ਼ਿੰਦਗੀ ਵਿੱਚ ਇਹ ਖਿਆਲ ਆਉਂਦਾ ਬਈ ਇਹ ਜ਼ਿੰਦਗੀ ਆਈ ਕਿੱਥੋਂ ਹੈ, ਇਹ ਕੀ ਹੈ ਅਤੇ ਇਸ ਦਾ ਅੰਤ ਕੀ ਹੈ। ਇਹੋ ਜਿਹੇ ਪ੍ਰਸ਼ਨ ਆਪੇ ਹੀ ਉੱਠਦੇ ਨੇ ਤਾਂ ਆਦਮੀ ਕੋਈ ਨਾ ਕੋਈ ਹੱਲ ਜਾਂ ਫੈਸਲਾ ਕਰਦਾ ਬਈ ਠੀਕ ਟਿਕਾਣਾ ਕੀ ਹੈ। ਜਦੋਂ ਵੀ ਕੋਈ ਨਵੀਂ ਕਿਸਮ ਦਾ ਖਿਆਲ ਮਿਲੇ ਤਾਂ ਆਪਣੇ ਪਹਿਲੇ ਖਿਆਲਾਂ ਵਿੱਚ ਗੜਬੜ ਮਚ ਜਾਂਦੀ ਤੇ ਆਦਮੀ ਉਹਨਾਂ ਵਿੱਚ ਕੋਈ ਨਾ ਕੋਈ ਆਪਣੇ ਖਿਆਲ ਨੂੰ ਸਮਝਣ ਦਾ ਯਤਨ ਕਰਦਾ ਹੈ। ਬਸ ਇਹਾ ਕੁਝ ਅੱਜ ਵਕੀਲ ਨਾਲ ਹੋ ਰਿਹਾ ਸੀ। ਸੋ ਫਿਰ ਬਾਬਾ ਜੀ ਨੂੰ ਆਖਣ ਲੱਗਾ, ਬਾਬਾ ਜੀ ਤੁਸੀਂ ਕਿਹਾ ਸੀ ਕਿ ਮੈਨੂੰ ਹੱਕ ਤੇ ਨਹੀਂ ਕਿ ਮੈਂ ਰੱਬ ਦੀ ਗੱਲ ਕਰਾਂ, ਕਿਉਂ ਹਰ ਬੰਦੇ ਨੂੰ ਇਹ ਹੱਕ ਨਹੀਂ ਕਿ ਉਹ ਰੱਬ ਦੀ ਗੱਲ ਕਰੇ? ਬਾਬਾ ਕਹਿਣ ਲੱਗਾ, ਨਹੀਂ ਵਕੀਲ ਸਾਹਿਬ, ਤੁਹਾਨੂੰ ਗੱਲਾਂ ਕਰਨੋਂ ਤੇ ਕੋਈ ਨਹੀਂ ਰੋਕ ਸਕਦਾ, ਪਰ ਜੇ ਗੱਲਾਂ ਨਾਲ ਹੀ ਸਾਰਾ ਕੁਝ ਬਣ ਸਕਦਾ ਹੋਵੇ ਤਾਂ ਹੁਣ ਤੱਕ ਗੱਲਾਂ ਕਰਕੇ ਤੁਸੀਂ ਸਗੋਂ ਹਾਸਲ ਕਰ ਚੁੱਕੇ ਹੁੰਦੇ, ਪਰ ਜੇ ਕੁਝ ਪ੍ਰਾਪਤ ਕਰਨਾ ਹੋਵੇ ਨਾ ਤਾਂ ਫਿਰ ਆਪਣੀ ਹਾਲਤ ਮੁਤਾਬਕ ਤੁਰਨਾ ਚਾਹੀਦਾ। ਜਿਵੇਂ बीमार बंदा घ्यो दे पकवान ते मेवे नहीं खा सकता, उन्हूं ते सादा दाल फुलका ही मिलना चाहिए। इसे तरह रब दी गल करनी यह ममूली मनुख पुणे तो उच्चा होके एक तगड़े मनुख पुणे विच जाण वाली गल है। जिसने अपना ममूली औसत दर्जे का मनुखपुणा हासिल कर लिया है, उसका पहला काम यह है बई वह अपने माया विच मरे हुए हिरदे नूं पहला जोड़े प्रभु दे प्यार विच। पूरा आदमी बने, मर्द बने, जिवें किसी खच्चर नूं जे घोड़ा बनाउणा होवे तां पहलों उहदे विच घोड़े वाले गुण जगाउणे पैणगे। वकील आखण लगा ओह किवें? बाबा कहण लगा मैं दस चुका, मैं फिर तुहानूं सौखी बोली विच समझाउणा। पहली गल, साडा अपना असला जिहड़ा है चढ़दी कला वाला, जिहड़ा सदा खुश चिड़िया टिकिया होया ते रस वाला होना चाहिए। पर दूसरी गल, असी जो कुछ बन रहे हैं वह कि असी हर वेले सोचां विचारां तृष्णा तौखले ते फिकरां चिंतावां विच घिरे होए दबे पए हैं। जे असी रोटी कमाउणे आ तां दिमाग साड़ साड़ के, जे असी पढ़ने आ तां असी अंदरला भुन लियाउणे, जे असी वोटी भी लियाउणे आ ते हर वेले लड़दे झगड़दे रहिंदे आ, कामकार करदे आ तां फिर सारा दिन असी वहमां भरमां सोचां विच फिकरां ते चिंतावां विच सड़दे रहिंदे आ। जे किरत करदे आ तां फिर कुड़दे जां सड़दे मन नाल, जे नौकरी करने आ तां फिर मालकां दे डर जां क्रोध नाल डर डर के असी अंदरों मुरदे ते निताणे हो जांदे आ। जे असी पैसा कमाउणे आ ते दूजिआं नाल साड़ा करके जां ईरखा करके, हां जां जिहड़ा वी कम करदे आ असी बिल्कुल उसे दा रूप होके ही मर जांदे आ। जे असी विद्वान आ तां दूजे विद्वानां दा सत्कार वेख के सड़दे रहिंदे आ। फिर आ साडा जीवन की होया? जां ते सानू इस गल की सुरती नहीं बई असी सच दे मालक हाँ अते मन दे सवार। असल विच चाहीदा यह है जिहड़ा कम असी करना है सानू याद रहे कि कम साडे मुताबक ने, कम साडे ताबे ने, असी किसी विचार दे किसी कम दे किसी गल दे ताबे नहीं, भाव असी सब कुछ दे मालक हाँ। असी अपने आप नूं अकाल पुरख वाहिगुरु दा रूप वेखना है ते दुनिया दे कम्मां फिकरां चिंतावां तों वखरा रखण दा यतन करना। जिवें चरखा कत्तण वाली औरत चरखा नहीं हुंदी, जदों उसदा जी करे चरखा कत्ते, जदों चाहवे छड्ड देवे। बस इसे तरह जे कोई औरत चरखा कतदी कतदी चरखे दा रूप ही हो जावे, कती जावे, बाहां फुल जान तां वी कती जावे, ते ए समझ ही गवा बैठे कि मैं चरखा नहीं, मैं ते कतन वाली सां, तां समझो कि अपनी सुतंत्रता विच नहीं रही। इस करके मैं यह गल कह रहा सा वकील साहब कि जदों दिन रात साडा मन सोचां दा गुलाम हो रहा, फिकरां विच फसिया हो, सानू सुतंत्रता जां चढ़दी कला हासिल नहीं। असी ते हर वेले चिंतावां दी ढेंदी कला विच फसे होया, रहिंदे पाताल विच होईए ते असी सिर्फ आकाश दियां गल्लां करके खुश हो लईए, कोई फायदा नहीं होण लगा। मैं तुहाडा हक नहीं इस करके कहा सी कि इस तरह तुसी छाती ठोक के रावां देण दलीलां देण जां झगड़े करन लग पाओगे। जे ते ਤੁਹਾਨੂੰ ਸੱਚਮੁੱਚ ਪ੍ਰਭੂ ਦੇ ਪਿਆਰ ਦੀ ਇੱਛਾ ਹੈ ਤੇ ਪ੍ਰਭੂ ਦੇ ਪਿਆਰ ਵਿੱਚ ਝਾਤੀ ਮਾਰਨਾ ਚਾਹੁੰਦੇ ਹੋ, ਫਿਰ ਤਾਂ ਉਸ ਰਸਤੇ ਤੁਰੋ ਤੇ ਮਨ ਟਿਕੇਗਾ, ਵਰਨਾ ਨਿਗੀਆਂ ਗੱਲਾਂ ਜਾਂ ਬਹਿਸਾਂ ਨਾਲ ਕੁਝ ਨਹੀਂ ਬਣ ਲੱਗਾ। ਬੈਰਿਸਟਰ ਹੋਰੀਆਂ ਆਖਣ ਲੱਗੇ, ਅੱਛਾ ਬਾਬਾ ਜੀ, ਹੁਣ ਤੇ ਮੈਂ ਸਾਰੀ ਗੱਲ ਨੂੰ ਸਮਝ ਲਈ। ਤੇ ਬਾਬਾ ਜੀ, ਤੁਹਾਡਾ ਮਤਲਬ ਇਹ ਆ ਨਾ ਕਿ ਮਨ ਆਪਣੀ ਉਧੇੜ ਬੁਣ ਤੋਂ ਕਿਸੇ ਵੇਲੇ ਆਜ਼ਾਦ ਹੋ ਕੇ ਆਪਣੇ ਆਪੇ ਵਿੱਚ ਆਵੇ ਤੇ ਟਿਕਿਆ ਰਵੇ? ਕੋਈ ਇਹੋ ਜਿਹੀ ਹਾਲਤ ਹੈ ਜਿਹੜੀ ਮਨ ਦੇ ਖਿਆਲਾਂ ਨੂੰ ਰੋਕ ਦਿੰਦੀ ਹੈ? ਬਾਬਾ ਆਖਣ ਲੱਗਾ, ਹਾਂ, ਇਹ ਗੱਲ ਹੀ ਦੁਨੀਆਂ ਦੀ ਸਮਝ ਵਿੱਚ ਨਹੀਂ ਆਉਂਦੀ। ਜਿਹੜੇ ਪੰਡਿਤ ਜਾਂ ਵਿਦਵਾਨ ਨੇ ਉਹ ਹਰ ਗੱਲ ਦੀ ਵਿਆਖਿਆ ਤੇ ਕਰਦੇ ਨੇ ਪਰ ਮਨੋਂ ਬੜੇ ਦੁਖੀ ਨੇ, ਕਿਉਂਕਿ ਉਹ ਆਪ ਅੰਦਰੋਂ ਸੋਚ ਮੰਡਲ ਤੋਂ ਉੱਚੇ ਨਹੀਂ ਹੋਏ। ਜਿਹੜੇ ਅੰਦਰੋਂ ਉੱਚੇ ਹੋ ਜਾਂਦੇ ਨੇ ਉਹ ਸੋਚਦੇ ਤੇ ਨੇ ਪਰ ਸੋਚਾਂ ਉਹਨਾਂ ਦੇ ਵਸ ਵਿੱਚ ਹੁੰਦੀਆਂ ਨੇ। ਉਹ ਉੱਚੇ ਉੱਠ ਕੇ ਰਸ ਵਿੱਚ ਟਿਕਾਓ ਵਿੱਚ ਟਿਕ ਜਾਂਦੇ ਨੇ। ਜਦੋਂ ਜ਼ੁਬਾਨੀ ਕਿਸੇ ਨੂੰ ਸਮਝਾਓ ਤਾਂ ਉਹ ਲੜਨ ਨੂੰ ਆਉਂਦਾ, ਝਗੜਾ ਕਰਦਾ, ਦਲੀਲਾਂ ਪੇਸ਼ ਕਰਦਾ, ਪਰ ਉਹ ਇਹ ਨਹੀਂ ਸਮਝਦਾ ਕਿ ਉਹ ਛੱਤ ਦੇ ਹੇਠਾਂ ਬੈਠੇ। ਜਦੋਂ ਉਹ ਛੱਤ ਪਾੜ ਕੇ ਛੱਤ ਤੇ ਜਾ ਬੈਠੇ ਤਾਂ ਅੱਖਾਂ ਨਾਲ ਸੂਰਜ, ਚੰਦਰਮਾ, ਤਾਰੇ, ਆਕਾਸ਼ ਵੇਖੇ, ਠੰਡੀ ਹਵਾ ਦਾ ਰਸ ਮਾਣੇ, ਫਿਰ ਕਿਤੇ ਉਸ ਨੂੰ ਆਨੰਦ ਆਵੇਗਾ ਪ੍ਰਕਾਸ਼ ਦੇ ਝਲਕੇ ਦਾ। ਵੇਖੋ ਨਾ, ਲੋਕੀ ਤੇ ਹਰ ਵੇਲੇ ਛੱਤ ਦੇ ਅੰਦਰ ਹੀ ਰਹਿੰਦੇ ਨੇ, ਕੋਈ ਫਰਸ਼ ਤੇ, ਕੋਈ 2 ਫੁੱਟ ਉੱਚਾ ਤੇ ਕੋਈ 4 ਫੁੱਟ ਉੱਚਾ ਤੇ ਕੋਈ ਛੱਤ ਦੇ ਨਾਲ ਲੱਗ ਕੇ ਪਿਆ ਬਹਿਸ ਕਰਦਾ, ਪਰ ਉਸਨੂੰ ਇਹ ਪਤਾ ਨਹੀਂ ਲੱਗਦਾ ਕਿ ਥੋੜਾ ਜਿਹਾ ਹੋਰ ਉੱਚੇ ਹੋ ਕੇ ਛੱਤ ਦੇ ਉੱਪਰ ਗਿਆ ਸਾਰਾ ਨਕਸ਼ਾ ਹੀ ਬਦਲ ਜਾਣਾ। ਇਸ ਲਈ ਜਿਹੜਾ ਰਸ ਹੈ ਜਾਂ ਆਨੰਦ ਹੈ ਉਹ ਸੋਚ ਦੇ ਖਿਆਲ ਤੋਂ ਭਰੇ ਹੋ ਗਏ ਹੈ। ਜਿਵੇਂ ਪਾਣੀ ਨੂੰ ਜਦੋਂ ਟਿਕ ਜਾਣ ਦਿਓ ਫਿਰ ਇਹ ਸਾਫ਼ ਹੋ ਕੇ ਆਪਣਾ ਰੂਪ ਦੱਸਦਾ ਤੇ ਇਹਦੇ ਵਿੱਚ ਅਸਮਾਨ, ਚੰਦਰਮਾ, ਸੂਰਜ ਤੇ ਤਾਰੇ ਵੀ ਦਿਸਦੇ ਨੇ। ਇਸੇ ਤਰ੍ਹਾਂ ਜਦੋਂ ਮਨ ਟਿਕ ਜਾਂਦਾ ਹੈ, ਤ੍ਰਿਸ਼ਨਾ ਦੀ ਮੈਲ ਬਹਿ ਜਾਂਦੀ ਹੈ, ਫਿਰ ਉਦੋਂ ਇਸ ਨੂੰ ਆਪਣਾ ਰੂਪ ਸਾਫ਼ ਤੇ ਸੀਤਲ ਦਿਸ ਪੈਂਦਾ ਹੈ ਤੇ ਇਹਦੇ ਵਿੱਚ ਫਿਰ ਵਾਹਿਗੁਰੂ ਦਾ ਝਲਕਾ ਵੱਜਦਾ ਹੈ। ਵਕੀਲ ਆਖਣ ਲੱਗਾ, ਹਾਂ, ਜਿਵੇਂ ਤੁਸੀਂ ਹੁਣ ਦੱਸਿਆ ਇਹ ਨਵੀਂ ਗੱਲ ਹੈ, ਪਰ ਮੇਰੇ ਦਿਲ ਨੂੰ ਚੰਗੀ ਲੱਗਦੀ ਹੈ। ਇਹ ਸੁਣ ਕੇ ਬਾਬਾ ਜੀ ਨੇ ਆਖਿਆ, ਅੱਛਾ ਫਿਰ ਹੁਣ ਚੱਲੀਏ। ਵਕੀਲ ਕਹਿਣ ਲੱਗਾ, ਨਹੀਂ, ਥੋੜੀ ਦੇਰ ਹੋਰ ਠਹਿਰ ਜਾਓ। ਬਾਬੇ ਨੇ ਕਿਹਾ, ਨਹੀਂ, ਫਿਰ ਕਦੇ ਸਹੀ, ਹੁਣ ਤਾਂ ਦਿਨ ਛੁਪਣ ਲੱਗਾ ਤੇ ਮੈਂ ਜਾ ਕੇ ਖੇਤਾਂ ਨੂੰ ਪਾਣੀ ਲੱਗਦਾ ਵੇਖਣਾ, ਸੰਭਾਲ ਕਰਦਾ।